ਪਰ ਭਾਈ ਜਿਸ ਬੰਦੇ ਨੇ ਲੋੜਵੰਦਾਂ ਦੇ ਲਈ ਵਸਤਰ ਦਿੱਤੇ ਉਹਨਾਂ ਦੀ ਨਿੰਦਿਆ ਕਰਨ ਲੱਗ ਪੈਣਗੇ। ਆਪ ਕਦੀ ਇੱਕ ਟਕਾ ਵੀ ਧਰਮ ਦੇ ਨਾਮ ਤੇ ਨਹੀਂ ਕੱਢਿਆ, ਇੱਥੋਂ ਤੱਕ ਕਿ ਗੁਰੂ ਕੇ ਟਕੇ ਵੀ ਆਪਣੇ ਘਰਾਂ ਨੂੰ ਬੰਨ ਕੇ ਲਿਜਾਂਦੇ ਨੇ ਤੇ ਨਿੰਦਿਆ ਉਸ ਬੰਦੇ ਦੀ ਕਰ ਦੇਣਗੇ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਦੀ ਸੇਵਾ ਕਰੇਗਾ। ਤੇ ਮਹਾਰਾਜ ਜੀ ਨੇ ਕਿਹਾ, ਭਾਈ ਚੇਤੇ ਰੱਖੀ ਇਹੋ ਜਿਹੇ ਅਸੰਤ ਬੰਦੇ ਨਾਲ ਖਮੋਸ਼ੀ ਵਿੱਚ ਹੀ ਭਲਾ ਹੈ। ਦੇਖੋ ਪ੍ਰਕਰਨੇ ਕਿ ਮੁੱਖ ਭਣੇ ਮਨ ਸੁਣੇ, ਇਸੇ ਨੂੰ ਆਧਾਰ ਬਣਾਇਆ। ਮਹਾਰਾਜ ਜੀ ਨੇ ਕਿਹਾ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਏ, ਜੇ ਬੋਲੀਏ ਤੇ ਕੀ ਬੋਲੀਏ। ਮਹਾਰਾਜ ਜੀ ਕਹਿਣ ਲੱਗੇ, ਜੈਸੇ ਰਾਮ ਨਾਮ ਰਵ ਰਹੀ ਹੈ, ਜਦੋਂ ਬੋਲਣਾ ਤੇ ਇਸ ਤਰ੍ਹਾਂ ਦੇ ਬੋਲ ਬੋਲੋ ਕਿ ਬੋਲਦਿਆਂ ਸਾਰ ਅੰਦਰ ਨਾਮ ਚੱਲਣ ਲੱਗ ਪਵੇ। ਰਾਮ ਨਾਮ ਰਵ ਰਹੀ ਹੈ, ਹੁਣ ਬੋਲਣਾ ਤੇ ਬੋਲਦਿਆਂ ਸਾਰ ਰਾਮ ਨਾਮ ਰਵ ਰਹੀ ਹੈ ਦੇ ਅਰਥ ਕੀ? ਹਜ਼ੂਰ ਨੇ ਬਚਨ ਕੀਤਾ ਕਿ ਜਦੋਂ ਆਪਾਂ ਬੋਲਾਂਗੇ ਬਾਣੀ, ਆਪਾਂ ਬੋਲਾਂਗੇ ਸ਼ਬਦ, ਆਪਾਂ ਬੋਲਾਂਗੇ ਗੁਰੂ ਕੀਆਂ ਕਥਾ ਕਹਾਣੀਆਂ, ਤੇ ਕਈ ਵਾਰੀ ਉਹਨਾਂ ਬੋਲਾਂ ਵਿੱਚੋਂ ਇੰਨੀ ਇਕਾਗਰਤਾ ਮਿਲਦੀ ਏ, ਇੱਕੋ ਦਮ ਕਥਾ ਕਹਾਣੀ ਕਰਦਿਆਂ ਕਰਦਿਆਂ ਬੰਦਗੀ ਕਰਨ ਵਾਲਿਆਂ ਦੇ ਅੰਦਰ ਨਾਮ ਚੱਲਣ ਲੱਗ ਪੈਂਦਾ ਹੈ। ਉਹ ਬੋਲ ਬੋਲ ਜਿਹਦੇ ਬੋਲਣ ਨਾਲ ਅੰਦਰ ਨਾਮ ਚੱਲ ਪਏ, ਉਹ ਬੋਲ ਬੋਲ ਜਿਹੜੇ ਸੁਣਨ ਤੋਂ ਬਾਅਦ ਤੇਰੇ ਮਨ ਵਿੱਚ ਬਾਣੀ ਪੜ੍ਹਨ ਦਾ ਚਾਅ ਪੈਦਾ ਹੋ ਜਾਏ, ਉਹ ਬੋਲ ਬੋਲ ਜਿਹਦੇ ਬੋਲਣ ਨਾਲ ਤੇਰਾ ਗੁਰੂ ਕਰ ਕੀਰਤਨ ਕਰਨ ਨੂੰ ਮਨ ਸੁਣਨ ਨੂੰ ਕਰਨ ਲੱਗ ਪਵੇ, ਉਹ ਬੋਲ ਨਾ ਬੋਲੀ ਜਿਹੜੇ ਤੇਰੇ ਨਿਤਨੇਮ ਨੂੰ ਵੀ ਭੁਲਾ ਦਾ। ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ, ਤੇ ਕਿੰਨਾ ਨਾਲ ਬੋਲਣਾ? ਸੰਤਨ ਸਿਓ ਬੋਲੈ ਉਪਕਾਰੀ, ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨਾਲ ਬੋਲ, ਇਹ ਭਲਾਏ ਦਾ ਬੋਲ ਹੈ। ਮੂਰਖ ਸਿਓ ਬੋਲੈ ਚੱਖ ਮਾਰੀ, ਮੂਰਖ ਨਾਲ ਬੋਲਣਾ ਐਨਰਜੀ ਵੇਸਟ ਕਰਨਾ ਹੈ, ਸ਼ਕਤੀ ਨੂੰ ਗਵਾਉਣਾ ਹੈ। ਮਹਾਰਾਜ ਕਹਿਣ ਲੱਗੇ, ਸੰਤਨ ਸਿਓ ਬੋਲੈ ਉਪਕਾਰੀ, ਮੂਰਖ ਸਿਓ ਬੋਲੈ ਚੱਖ ਮਾਰੀ, ਬੋਲਤ ਬੋਲਤ ਵੱਡੇ ਬੇਕਾਰਾ। ਜੇ ਉਹਦੇ ਨਾਲ ਬੋਲੀ ਗਿਆ, ਬੋਲਦਿਆਂ ਬੋਲਦਿਆਂ ਕਲੇਸ਼ ਵਧਣਗੇ। ਤੇ ਯਾਦ ਰੱਖੋ, ਲੱਸੀ ਤੇ ਬੋਲਾਂ ਦੀ ਲੜਾਈ ਇਹ ਕਦੀ ਨਹੀਂ ਜੇ ਖਤਮ ਹੁੰਦੀ। ਜਿੰਨਾ ਪਾਣੀ ਪਾਈ ਜਾਵਾਂਗੇ ਲੱਸੀ ਵਧੀ ਜਾਏਗੀ, ਤੇ ਜਿੰਨੇ ਆਪਾਂ ਅੱਗੋਂ ਬੋਲਾਂ ਦਾ ਉੱਤਰ ਦੇਈ ਜਾਵਾਂਗੇ ਉਨੀ ਲੜਾਈ ਵਧੀ ਜਾਏਗੀ। ਸਿਆਣੇ ਕਹਿੰਦੇ ਸਨ, ਲੱਸੀ ਦਾ ਵਧਾਉਣਾ ਤੇ ਲੜਾਈ ਦਾ ਵਧਾਉਣਾ ਕਿਹੜਾ ਔਖਾ ਹੈ? ਮਹਾਰਾਜ ਕਹਿੰਦੇ ਨੇ, ਮੂਰਖ ਸਿਓ ਬੋਲੈ ਚੱਖ ਮਾਰੀ, ਸੰਤਨ ਸਿਓ ਬੋਲੈ ਉਪਕਾਰੀ, ਮੂਰਖ ਸਿਓ ਬੋਲੈ ਚੱਖ ਮਾਰੀ, ਬੋਲਤ ਬੋਲਤ ਵੱਡੇ ਬੇਕਾਰਾ। ਪਰ ਜੇ ਤੂੰ ਘੁਣ ਵੱਟੇ ਬਣ ਕੇ ਰਹਿ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ। ਮਹਾਰਾਜ ਕਹਿੰਦੇ ਨੇ, ਬਿਨ ਬੋਲੇ ਕਿਆ ਕਰੇ ਵਿਚਾਰਾ, ਜੇ ਬੋਲੇਗਾ ਨਹੀਂ ਤੇ ਜਗਿਆਸੂ ਤੂੰ ਅੰਦਰ ਦੀ ਵਿਚਾਰ ਕਿਵੇਂ ਕਰੇਗਾ? ਅਗਲਾ ਬਚਨ ਹੈ, ਕਹੋ ਕਬੀਰ ਛੂਛਾ ਘੱਟ ਬੋਲੇ, ਜਿਹੜਾ ਖਾਲੀ ਘੜੇ ਉਹ ਬਹੁਤ ਬੋਲੇਗਾ। ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬੂ ਨਾ ਡੋਲੇ, ਪਰ ਜਿਹੜਾ ਭਾਂਡਾ ਭਰ ਜਾਏ ਉਹਨੂੰ ਟਣਕਾਵੋ। ਉਹਦੇ ਵਿੱਚੋਂ ਕਦੀ ਆਵਾਜ਼ ਸੁਣਾਈ ਦਿੱਤੀ? ਕੁੰਭਾਰ ਭਾਂਡੇ ਵੇਚਣ ਆਉਂਦਾ, ਖਾਲੀ ਭਾਂਡੇ ਨੂੰ ਟਣਕਾਵਾਂਗੇ ਤੇ ਆਵਾਜ਼ ਆਏਗੀ, ਤੇ ਜਿਹੜੇ ਭਾਂਡੇ ਭਰੇ ਨੇ ਚੁਗਿਰਦੇ ਚੋਂ ਟਣਕਾਈ ਜੋ ਅੰਦਰੋਂ ਆਵਾਜ਼ ਨਹੀਂ। ਖਾਲੀ ਭਾਂਡੇ ਅੰਦਰ ਦੇ ਜ਼ਬਾਨ ਤੋਂ ਲੁੱਤਰ ਲੁੱਤਰ ਬੋਲਦੇ ਨੇ, ਪਰ ਭਾਈ ਜਿਹਦੇ ਅੰਦਰ ਨਾਮ ਵਿੱਚ ਭਰੇ ਗਏ ਉਹਨਾਂ ਦੇ ਬੋਲ ਕਿੱਥੇ ਨਿਕਲਦੇ? ਉਹ ਖਮੋਸ਼ ਨੇ, ਉਹਨਾਂ ਦੇ ਅੰਦਰ ਆਪਣੇ ਰਸ ਨੂੰ ਮਾਣ ਰਹੇ ਨੇ। ਇਹਦਾ ਮਤਲਬ ਜਿੱਥੇ ਨਾਮ ਚੇਤੇ ਆਵੇ ਉੱਥੇ ਬੋਲ, ਜਿੱਥੇ ਰੱਬ ਬੋਲ ਭੁੱਲੇ ਉੱਥੇ ਖਮੋਸ਼ ਹੋ ਜਾ। ਫਿਰ ਦੇਖੋ, ਜਿਹੜਾ ਸੁਣਨਾ, ਬੋਲਣਾ ਤੇ ਮੰਨਣਾ, ਇਹ ਵੀ ਆਪਾਂ ਕਹਿੰਦੇ ਹਾਂ ਨਾ ਕਿ ਸਰਵਣ ਮੰਨਣ ਤੇ ਨਿਧਿਆਸਨ। ਸੁਣਨਾ ਬੋਲਣਾ ਤੇ ਮੰਨਣਾ ਸਿੱਧੇ ਸ਼ਬਦ ਵਰਤ ਲਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਾ ਇਹਨਾਂ ਬਿਰਤੀਆਂ ਨੂੰ ਭੋਜਨ ਦੇ ਨਾਲ ਤੁਲਨਾ ਦਿੱਤੀ ਹੈ। ਬਾਬਾ ਜੀ ਦੇ ਬਚਨ ਨੇ ਕਹਿੰਦੇ ਨੇ, ਜਿਵੇਂ ਆਪਾਂ ਮਿੱਠੇ ਨੂੰ ਪਸੰਦ ਕਰਨੇ ਆ ਜ਼ਬਾਨ ਤੇ, ਕਈਆਂ ਬੰਦਿਆਂ ਨੂੰ ਮਿੱਠਾ ਨਹੀਂ ਚੰਗਾ ਲੱਗਦਾ, ਉਹ ਸਲੂਣੇ ਨਮਕੀਨ ਵਾਲੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ, ਕਈ ਖੱਟ ਤੁਰਸੀ ਖੱਟੇ ਮਿੱਠੇ ਨੂੰ ਪਸੰਦ ਕਰਦੇ ਨੇ, ਤੇ ਕਈ ਐਸੇ ਨੇ ਜਿਹੜੇ ਅੰਮ੍ਰਿਤ ਦੇ ਰਸ ਨੂੰ ਪਸੰਦ ਕਰਦੇ ਨੇ। ਸਤਿਗੁਰੂ ਨੇ ਜ਼ਬਾਨ ਦੇ ਰਸਾਂ ਨਾਲ ਸਾਡੇ ਇਸ ਅੰਦਰ ਦੇ ਬੋਲ ਨੂੰ, ਸਰੋਤ ਨੂੰ ਅਤੇ ਮੰਨਣ ਨੂੰ ਬੜੇ ਸੋਹਣੇ ਢੰਗ ਨਾਲ ਸਮਝਾਇਆ। ਸ੍ਰੀ ਰਾਗ ਦਾ ਇਹ ਬਚਨ ਹੈ, ਆਉਂਦਾ ਪਵਿੱਤਰ ਬਚਨ, ਸਭ ਰਸ ਮਿੱਠਾ ਮੰਨਿਆ, ਮੰਨਣ ਵਿੱਚ ਮਿਠਾਸ ਹੈ। ਜਿਸ ਬੰਦੇ ਨੇ ਮੰਨ ਲਿਆ ਸੁਣ ਕੇ ਗੁਰਮੁਖੋ, ਉਹਨੂੰ ਮਿਠਾਸ ਮਿਲ ਗਈ। ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ, ਅਤੇ ਜ਼ਬਾਨ ਤੋਂ ਆਪਾਂ ਬੋਲਦੇ ਹਾਂ, ਕੰਨਾਂ ਤੋਂ ਸੁਣਦੇ ਹਾਂ। ਸੁਣਨਾ ਇਸ ਤਰ੍ਹਾਂ ਹੈ ਜਿਵੇਂ ਸਲੂਣੇ ਨੂੰ ਕੋਈ ਪ੍ਰਾਪਤ ਕਰੇ, ਪਰ ਮੰਨਣਾ ਸਭ ਤੋਂ ਉੱਚਾ ਹੈ। ਅੱਜ ਬਾਬਾ ਜੀ ਨੇ ਪਹਿਲਾਂ ਸੁਣਨਾ ਕਿਹਾ, ਬੋਲਣਾ ਕਿਹਾ, ਅਤੇ ਫਿਰ ਮਨ ਤੋਂ ਸੁਣਨਾ ਕਿਹਾ। ਸੁਣਨਾ ਸਲੂਣਾ, ਸਭ ਰਸ ਮਿੱਠਾ ਮੰਨਿਆ ਸੁਣਿਆ ਸਲੂਣੇ, ਖੱਟ ਤੁਰਸ਼ੀ ਮੁੱਖ ਬੋਲਣਾ, ਜ਼ਬਾਨ ਤੋਂ ਪਰਮਾਤਮਾ ਨੂੰ ਬੋਲਣਾ ਇਸ ਤਰ੍ਹਾਂ ਜਿਵੇਂ ਖੱਟ ਤੁਰਸ਼ੀ। ਮਾਰਨ ਨਾਦ ਕੀ ਹੈ, ਮਾਰਨ ਦਰ ਤੇ ਮਸਾਲਾ। ਕਹਿੰਦੇ ਨੇ ਜਦੋਂ ਆਪਣੀ ਜ਼ਬਾਨ ਤੋਂ ਕੋਈ ਕੀਰਤਨ ਨਾਦ ਧੁਨੀ ਅਲਾਪਦਾ, ਉਹ ਇਸ ਤਰ੍ਹਾਂ ਜਿਵੇਂ ਮਸਾਲਾ ਪਾ ਰਿਹਾ। ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀਏ, ਛੱਤੀ ਅੰਮ੍ਰਿਤ ਭਾਉ ਏਕ, ਜਾਂ ਕੋ ਨਦਰ ਕਰੇ। ਜਿਹਦੇ ਅੰਦਰ ਸੁਣਨ ਤੇ ਮੰਨਣ ਤੋਂ ਬਾਅਦ, ਬੋਲਣ ਤੋਂ ਬਾਅਦ ਭਾਵਨਾ ਪੈਦਾ ਹੋ ਜਾਏ, ਮਾਨੋ ਉਹ 36 ਅੰਮ੍ਰਿਤ ਪ੍ਰਾਪਤ ਕਰ ਗਿਆ ਹੈ। 36 ਅੰਮ੍ਰਿਤ ਭਾਉ ਏਕ, ਜਾਂ ਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮੈਂ, ਚੱਲੈ ਵਿਕਾਰ ਮੰਨਣਾ ਮਿੱਠਾ ਹੈ। ਬਹੁਤ ਉੱਚਾ, ਪਰ ਆਪਾਂ ਗੱਲ ਸਿਰਫ ਕਰ ਰਹੇ ਹਾਂ ਬੋਲਣ ਦੀ ਅਤੇ ਸੁਣਨ ਦੀ। ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਸ਼ੁਰੂਆਤ ਕਰ, ਆਪਣੀ ਜ਼ਬਾਨ ਤੋਂ ਬੋਲ ਅਤੇ ਕੰਨਾਂ ਤੋਂ ਸੁਣ। ਫਿਰ ਇੱਥੇ ਇੱਕ ਹੋਰ ਬੇਨਤੀ ਕਿ ਜੇ ਜ਼ਬਾਨ ਤੋਂ ਬੋਲਾਂਗੇ ਅਤੇ ਕੰਨਾਂ ਤੋਂ ਸੁਣਾਂਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਇਸ ਨੇਮ ਨੂੰ ਵੀ ਕਿਤੇ ਪਕਾ ਜਾਏ ਨਾ, ਉਹ ਵੀ ਮਰਦੇ ਸਮੇਂ ਧਰਮ ਰਾਜ ਜਮਦੂਤਾਂ ਦੇ ਘਰ ਨਹੀਂ ਜਾਂਦਾ। ਇਹ ਬਚਨ, ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਜ਼ਬਾਨ ਤੋਂ ਬੋਲੋ ਇਨਸਾਨੋ, ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਕੰਨਾਂ ਤੋਂ ਸੁਣੋ। ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਧਾਮ। ਉਹ ਕਦੀ ਜਮਾ ਦੇ ਘਰ ਨੂੰ ਨਹੀਂ ਜਾਏਗਾ ਜਿਹੜਾ ਜ਼ਬਾਨ ਤੋਂ ਬੋਲ ਲਏ ਅਤੇ ਕੰਨਾਂ ਤੋਂ ਸੁਣ ਲਏ। ਮਹਾਰਾਜ ਜੀ ਦਾ ਇੱਕ ਹੋਰ ਬਚਨ ਆਉਂਦਾ ਗੁਰੂ ਤੇਗ ਬਹਾਦਰ ਜੀ ਦਾ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਕੰਨਾਂ ਨਾਲ ਗੀਤ ਸੁਣ, ਪਰਮਾਤਮਾ ਦੇ ਗੁਣ ਸੁਣ ਅਤੇ ਆਪਣੀ ਰਸਨਾ ਤੋਂ ਉਹਨੂੰ ਗਾ। ਇੱਥੇ ਥੋੜ੍ਹਾ ਜਿਹਾ ਮੈਂ ਰੁਕ ਕੇ ਇੱਕ ਬੇਨਤੀ ਹੋਰ ਕਰਨੀ ਹੈ। ਸ਼ਾਇਦ ਇੱਕ ਵਾਰ ਇਹ ਅਰਜ਼ ਕੀਤੀ ਵੀ ਸੀ, ਕੰਨਾਂ ਦੇ ਸਰੋਤ ਸਭ ਦੀ ਇੱਕੋ ਜਿਹੀ ਹੁੰਦੀ, ਆਵਾਜ਼ ਇੱਕੋ ਜਿਹੀ ਪੈਂਦੀ। ਰੱਬ ਮਿਹਰ ਕਰੇ ਕਿਸੇ ਦੇ ਕੰਨਾਂ ਨੂੰ ਬੋਲਾਪਨ ਨਾ ਹੋਵੇ, ਪਰ ਉਂਝ ਜਿਹੜਾ ਤੰਦਰੁਸਤ ਅਰੋਗ ਬੰਦਾ ਹੈ ਨਾ, ਉਹਦੇ ਕੰਨਾਂ ਵਿੱਚ ਆਵਾਜ਼ ਇੱਕੋ ਜਿਹੀ ਪਏਗੀ। ਕੀਰਤਨ ਹੁੰਦਾ ਹੈ, ਆਵਾਜ਼ ਉੱਚੀ ਹੋਵੇ, ਅਤੇ ਕਈ ਬੰਦੇ ਕਈ ਸਤਸੰਗੀ ਆਉਂਦੇ ਆ ਸਰ ਕਹਿਣਗੇ ਆਵਾਜ਼ ਘੱਟ ਕਰੋ, ਬਹੁਤ ਜ਼ਿਆਦਾ ਆਵਾਜ਼। ਇਹਦਾ ਮਤਲਬ ਹਰ ਇੱਕ ਦੇ ਅੰਦਰ ਨੂੰ ਆਵਾਜ਼ ਇੱਕੋ ਜਿਹੀ ਮਹਿਸੂਸ ਹੋਈ ਅਤੇ ਸਭ ਨੇ ਕਿਹਾ ਆਵਾਜ਼ ਬੜੀ ਉੱਚੀ ਹੈ, ਕੰਨ ਪਾੜਦੀ ਪਈ। ਥੋੜ੍ਹਾ ਜਿਹਾ ਬਰੀਕੀ ਨਾਲ ਇਸ ਬੇਨਤੀ ਨੂੰ ਸੁਣਿਓ, ਆਵਾਜ਼ ਇੱਕੋ ਜਿਹੀ ਸੁਣਾਈ ਦੇਵੇਗੀ, ਬੋਲਾਂ ਦਾ ਉਚਾਰਨ ਵੀ ਇੱਕੋ ਜਿਹਾ ਸੁਣਾਈ ਦੇਵੇਗਾ, ਪਰ ਭਾਈ ਆਵਾਜ਼ ਇੱਕ, ਬੋਲਾਂ ਦੇ ਉਚਾਰਨ ਅੱਖਰ ਇੱਕੋ ਜਿਹਾ, ਪਰ ਅੰਦਰ ਦੀ ਸਰੋਤ ਸਭ ਦੀ ਇੱਕੋ ਜਿਹੀ ਨਹੀਂ, ਕਿਉਂਕਿ ਸੁਣਦਿਆਂ ਹੋਇਆਂ ਲੋਕਾਂ ਦੀ ਬਿਰਤੀ ਵੱਖੋ ਵੱਖਰੀ ਹੈ। ਸੁਣਦੇ ਸਾਰੇ ਇੱਕੋ ਜਿਹਾ ਨਹੀਂ, ਇਹ ਜੀ ਸੁਣਦੇ ਸਾਰੇ ਇੱਕੋ ਜਿਹਾ ਨਹੀਂ, ਇਹਦਾ ਅਰਥ ਕੀ? ਸਤਿਗੁਰੂ ਗੁਰੂ ਨਾਨਕ ਪ੍ਰਕਾਸ਼, ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਬਚਨ ਲਿਖਿਆ ਹੈ। ਕਹਿੰਦੇ ਨੇ ਹਜ਼ੂਰ ਨੇ ਕੀਰਤਨ ਦੇ ਸਰੋਤੇ, ਬਾਣੀ ਦੇ ਸਰੋਤੇ, ਕੰਨਾਂ ਨਾਲ ਸੁਣਨ ਵਾਲਿਆਂ ਦੀਆਂ ਪੰਜ ਵੱਖ ਵੱਖ ਸ਼੍ਰੇਣੀਆਂ ਦੱਸੀਆਂ ਨੇ। ਸੁਣਦੇ ਸਾਰੇ ਨੇ, ਪਰ ਅੰਦਰ ਦੀ ਅਵਸਥਾ ਵਿੱਚ ਤਬਦੀਲੀ ਸਭ ਦੀ ਨਹੀਂ। ਮੁੱਦਤਾਂ ਤੋਂ ਸੁਣਿਆ ਜਾ ਰਿਹਾ ਅਤੇ ਮੁੱਦਤਾਂ ਤੋਂ ਸੁਣਾਇਆ ਜਾ ਰਿਹਾ, ਪਰ ਅੰਦਰ ਕੋਈ ਤਬਦੀਲੀ ਨਹੀਂ। ਅੰਦਰ ਸੁੱਕਾ ਰੁੱਖਾ ਉਸੇ ਤਰ੍ਹਾਂ ਕਲਪਦਾ।